ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਜਬਦ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਤੁਰਕੀ ਇਲਾਹੀ ਬਾਣੀ ਦੇ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀਆਂ ਆਰੰਭਕ ਪੰਕਤੀਆਂ ਰਹਾਉ ਬੰਦ ਤੱਕ ਸਰਵਣ ਕੀਤੀਆਂ ਹਨ। ਅੱਜ ਦਾ ਇਹ ਪਾਵਨ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 670 ਉੱਤੇ ਧਨਾਸਰੀ ਰਾਗ ਅੰਦਰ ਸੁਭਾਏਮਾਨ ਹੈ ਔਰ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਉਸ ਇੱਕ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸ਼ਾਹ ਹੈ ਉਹਦੇ ਅੱਗੇ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਤੈਨੂੰ ਭੁੱਖ ਲੱਗੇ, ਅਰਦਾਸ ਕਰ ਉਹਨਾਂ ਦਰਸ਼ਨਾਂ ਵਿੱਚੋਂ ਜੋ ਸੁੱਖ ਹੈ ਉਹ ਤੈਨੂੰ ਪ੍ਰਾਪਤ ਹੋਵੇ। ਸਾਹ ਸੰਗਤ ਅਰਦਾਸ ਕਰਨ ਲੱਗਿਆਂ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਇੱਕ ਅੱਗੇ ਅਰਦਾਸ ਕੀਤੀ ਜਾਏ, ਕਿਉਂਕਿ ਬਹੁਤਿਆਂ ਅੱਗੇ ਕੀਤੀ ਹੋਈ ਅਰਦਾਸ ਪ੍ਰਵਾਨ ਨਹੀਂ ਚੜ੍ਹਦੀ। ਦੂਸਰੀ ਸ਼ਰਤ ਹੈ ਕਿ ਅਰਦਾਸ ਕਰਨ ਲੱਗਿਆਂ ਭਰੋਸਾ ਰੱਖ ਕੇ ਅਰਦਾਸ ਕੀਤੀ ਜਾਵੇ, ਜੇ ਵਿਸ਼ਵਾਸ ਨਾ ਹੋਵੇ ਤਾਂ ਵੀ ਅਰਦਾਸ ਪੂਰੀ ਨਹੀਂ ਹੁੰਦੀ। ਤੀਸਰੀ ਗੱਲ, ਜਿਸ ਵਸਤੂ ਵਾਸਤੇ ਪਦਾਰਥ ਵਾਸਤੇ ਜਿਸ ਮੰਗ ਲਈ ਅਰਦਾਸ ਕੀਤੀ ਜਾ ਰਹੀ ਹੈ ਮਨੁੱਖ ਉਸ ਵਸਤੂ ਦੇ ਯੋਗ ਹੋਵੇ ਔਰ ਯੋਗਤਾ ਵਾਸਤੇ ਉਹ ਗੁਰੂ ਦੇ ਚਰਨਾਂ ਵਿੱਚ ਸੇਵਾ ਕਰੇ। ਇਹ ਨੁਕਤੇ ਨੂੰ ਧਿਆਨ ਨਾਲ ਸਮਝਿਓ। ਸੰਸਾਰ ਦੇ ਅੰਦਰ ਗ੍ਰਸਤੀ ਬੰਦੇ ਦੀਆਂ ਬਹੁਤ ਲੋੜਾਂ ਹਨ ਔਰ ਸਤਿਗੁਰੂ ਜੀ ਨੇ ਗੁਰਮਤਿ ਬਖਸ਼ਿਸ਼ ਕੀਤੀ ਹੈ ਕਿਸੇ ਵੀ ਲੋੜ ਵਾਸਤੇ ਕਿਸੇ ਬੰਦੇ ਅੱਗੇ ਹੱਥ ਨਾ ਫੈਲਾਈ, ਕਿਉਂਕਿ ਤੈਨੂੰ ਸੰਗ ਆਏਗੀ, ਸ਼ਰਮ ਆਏਗੀ। ਜਦੋਂ ਕਿਸੇ ਬੰਦੇ ਕੋਲੋਂ ਮੰਗਣ ਜਾਂਦੇ ਵਾਕਿਆ ਹੀ ਸ਼ਰਮ ਆਉਂਦੀ ਹੈ। ਤੁਸੀਂ ਇਸ ਗੱਲ ਦਾ ਖਿਆਲ ਰੱਖਦੇ ਹੋ, ਮੈਂ ਆਪਣੇ ਮਨ ਦੀ ਗੱਲ ਕਹਿਣੀ ਹੈ ਤਾਂ ਕੋਈ ਹੋਰ ਨਾ ਆਲੇ ਦੁਆਲੇ ਬੈਠਾ ਹੋਵੇ, ਉਡੀਕ ਕਰੀਦਾ, ਉਹ ਦੂਜੇ ਬੰਦੇ ਚਲੇ ਜਾਣ, ਫਿਰ ਮੈਂ ਗੱਲ ਕਵਾਂਗਾ। ਕਿਉਂਕਿ ਸਾਰਿਆਂ ਦੇ ਸਾਹਮਣੇ ਮੰਗੋਗੇ ਤਾਂ ਹੋਰ ਜ਼ਿਆਦਾ ਲੱਜਾ ਆਏਗੀ। ਇਸ ਲਈ ਜਿਹਦੇ ਕੋਲੋਂ ਮੰਗਣ ਜਾਈਏ, ਪਹਿਲਾਂ ਤਾਂ ਉਹਦੇ ਕੋਲੋਂ ਮੰਗਦਿਆਂ ਹੀ ਸੰਗ ਸ਼ਰਮ ਹੈ, ਫਿਰ ਉਹਦੇ ਕੋਲ ਦੋ ਬੰਦੇ ਬੈਠੇ ਹੋਣ ਤਾਂ ਹੋਰ ਲੱਜਾ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕਹੇ, ਫਿਰ ਤੂੰ ਉਹਦੇ ਕੋਲੋਂ ਮੰਗਣਾ ਜਿਹਦੇ ਕੋਲੋਂ ਮੰਗਿਆ ਸ਼ਰਮ ਨਹੀਂ ਆਉਂਦੀ, ਲੱਜਾ ਨਹੀਂ ਹੈ, ਜਿਹਦੇ ਕੋਲੋਂ ਮੰਗਿਆ ਸੰਗ ਹੀ ਕੋਈ ਨਹੀਂ, ਜਿਹਦੇ ਕੋਲੋਂ ਮੰਗਣ ਲੱਗਿਆ ਤੇਰੀ ਇਮੇਜ, ਤੇਰੀ ਇੱਜ਼ਤ ਨਹੀਂ ਘਟੇਗੀ, ਜਿਹਦੇ ਦਿੱਤਿਆਂ ਹੋਇਆਂ ਤੂੰ ਰੱਜ ਜਾਏਗਾ ਔਰ ਜਿਸ ਨੇ ਦਿੱਤਿਆਂ ਪਰਤ ਕੇ ਉਹ ਤੈਨੂੰ ਸੁਣਾਏਗਾ ਨਹੀਂ, ਤੇ ਤੋਂ ਵਾਪਸ ਵੀ ਨਹੀਂ ਮੰਗੇਗਾ। ਮਹਾਰਾਜ ਉਹ ਕੌਣ ਹੈ? ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਇੱਕ ਅਕਾਲ ਪੁਰਖ, ਉਹ ਸ਼ਾਹ, ਉਹ ਮਾਲਕ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਸਾਰਿਆਂ ਵਿੱਚ ਸਮਾਇਆ ਹੋਇਆ, ਸਭ ਨੂੰ ਦਾਤਾਂ ਦਿੰਦਾ, ਜਿਹਦੇ ਘਰ ਵਿੱਚ ਸਭ ਕੁਛ ਹੈ। ਕਿਉਂਕਿ ਸੰਸਾਰ ਵਿੱਚੋਂ ਮੰਗਾਂਗੇ, ਹੋ ਸਕਦਾ ਸਾਰਿਆਂ ਕੋਲੋਂ ਚੀਜ਼ਾਂ ਨਾ ਹੋਣ। ਤੁਸੀਂ ਕਿਸੇ ਕੋਲੋਂ 50,000 ਮੰਗਦੇ ਹੋ, ਉਮਸਾਂ 25 ਦਿੰਦਾ, ਔਰ ਲੋਕ ਵੀ ਇੰਨੇ ਚਤੁਰ ਹੋ ਗਏ, ਜਿਹਨੂੰ 50,000 ਦੀ ਲੋੜ ਹੈ ਉਹ ਪਹਿਲਾਂ 1,00,000 ਮੰਗਦਾ, ਉਹਨੂੰ ਵੀ ਪਤਾ ਇਹਨੇ ਅੱਧੇ ਦੇਣੇ ਨੇ। ਸੋ ਸਤਿਗੁਰ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਮੰਗ ਉਹਦੇ ਕੋਲੋਂ ਜਿਹਦੇ ਕੋਲ ਸਭ ਕੁਝ ਹੈ। ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ। ਜਿਹਦੇ ਘਰ ਵਿੱਚ ਸਭ ਕੁਝ ਹੈ ਔਰ ਉਹ ਦੇਣ ਦੀ ਸਮਰੱਥਾ ਰੱਖਦਾ, ਜਿਸ ਦੇਹੇ ਸੋ ਪਾਵੇ। ਮਹਾਰਾਜ ਉਹਦੇ ਕੋਲੋਂ ਮੰਗਿਆ ਸ਼ਰਮ ਨਹੀਂ ਆਏਗੀ? ਕਹਿਣ ਲੱਗੇ ਬਿਲਕੁਲ ਨਹੀਂ। ਭਗਤੀ ਕਰਨ ਵਾਲੇ ਭਗਤਾਂ ਨੇ ਜਦੋਂ ਪਰਿਵਾਰ ਦੀਆਂ ਲੋੜਾਂ, ਗ੍ਰਸਤ ਦੀਆਂ ਲੋੜਾਂ ਮਹਿਸੂਸ ਹੋਈਆਂ, ਉਹਨੇ ਸਿੱਧਾ ਰੱਬ ਨੂੰ ਕਹਿ ਦਿੱਤਾ, ਸਿੱਧਾ ਹੀ ਉਹਨੂੰ, ਉਸ ਇੱਕ ਮਾਲਕ ਸ਼ਾਹ ਪਰਮਾਤਮਾ ਕੋਲੋਂ ਸਿੱਧਾ ਹੀ ਉਹਨਾਂ ਨੇ ਮੰਗਿਆ। ਹੱਥ ਜੋੜ ਕੇ ਕਿਹਾ, ਮਾਧੋ ਕੈਸੀ ਬਣੇ ਤੁਮ ਸੰਗੇ, ਆਪਣਾ ਦਿਓ ਤਾਂ ਲੇਵੋ ਮੰਗੇ, ਤੇਰੇ ਨਾਲ ਕਾਹਦੀ ਸੰਗ ਹੈ। ਇਹ ਮਾਲਕ ਸ਼ਾਹ ਵਾਹਿਗੁਰੂ, ਤੁਸੀਂ ਨਹੀਂ ਦਿਓਗੇ, ਅਸੀਂ ਮੰਗ ਕੇ ਲੈ ਲਾਂਗੇ, ਲੋੜ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪਣਾ ਦੇਹੋ ਤਾਂ ਲੇਵੋ ਮੰਗੇ। ਫਿਰ ਗ੍ਰਸਤ ਦੀਆਂ ਲੋੜਾਂ, ਦੋਏ ਸਿਰ ਮੰਗੋ ਚੂਨਾ, ਪਾਓ ਕੇ ਹੋ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜੀਵਾਲੇ। ਜਿਹੜੀਆਂ ਪੰਕਤੀਆਂ ਯਾਦ ਹੋਣ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜਿਵਾਲੇ, ਖਾਟ ਮੰਗੋ ਚੌਪਾਈ ਸਿਰਹਾਣਾ ਅਵਰ, ਸਭ ਕੁਝ ਮੰਗਿਆ। ਉੱਪਰ ਕੋ ਮੰਗੋ ਕਿੰਤਾ, ਤੇਰੀ ਭਗਤ ਕਰੇ ਜਨ ਦਿੰਤਾ। ਸਭ ਨਾਲੋਂ ਕੀਮਤੀ ਚੀਜ਼ ਹੁਣ ਮੰਗੀ ਹੈ ਔਰ ਜ਼ਰੂਰੀ। ਹਜ਼ੂਰ ਨੇ ਕਿਹਾ, ਪਦਾਰਥਾਂ ਦੀ ਲੋੜ ਹੈ, ਤੂੰ ਗ੍ਰਸਤੀ ਹੈ, ਤੈਨੂੰ ਲੋੜਾਂ ਪੈਣਗੀਆਂ, ਸੰਸਾਰ ਵਿੱਚ ਹਰ ਬੰਦੇ ਨੂੰ ਲੋੜ ਪੈਣੀ, ਤੂੰ ਮੰਗ ਉਸ ਅਕਾਲ ਪੁਰਖ ਵਾਹਿਗੁਰੂ ਸ਼ਾਹ ਕੋਲੋਂ, ਜਿਹਦੇ ਕੋਲੋਂ ਮੰਗਿਆ ਲੱਜਾ ਸ਼ਰਮ ਕਿਸੇ ਤਰ੍ਹਾਂ ਦੀ ਤੇਰੀ ਇਮਜ ਇੱਜ਼ਤ ਨਹੀਂ ਕੱਟੇਗੀ। ਫਿਰ ਸੱਜਣਾ, ਪਦਾਰਥ ਮੰਗਣ ਲੱਗਿਆ ਭੁੱਲ ਨਾ ਜਾਈ, ਇੱਕ ਚੀਜ਼ ਜ਼ਰੂਰ ਮੰਗ ਲਈ, ਪਦਾਰਥਾਂ ਵਿੱਚੋਂ ਤੈਨੂੰ ਸੁੱਖ ਬਣਿਆ ਰਹੇਗਾ, ਨਹੀਂ ਤੇ ਹੋ ਸਕਦਾ ਕਿ ਪਦਾਰਥ ਤੇਰੇ ਵਾਸਤੇ ਦੁੱਖ ਦਾ ਹੀ ਬਣ ਜਾਣ। ਮਹਾਰਾਜ ਉਹ ਕੀ ਮੰਗਣਾ ਹੈ? ਉੱਥੇ ਹਜ਼ੂਰ ਨੇ ਕਿਹਾ, ਆਹ ਜ਼ਰੂਰ ਕਹੀਂ, ਇਹ ਤੇਰੀ ਲੋੜ ਹੈ ਤੂੰ ਮੰਗ ਲੈ, ਪਰ ਨਾਲ ਕਹਿ मैं नहीं किता लबो एक नाम तेरा मैं फबो। हे मालक शाह वाहिगुरु, मैं लालच नहीं किता, ये मेरी लोड़ है, पर इहदे विच कृपा करो, ये सब कुछ मैनू बख्शो, इन्हां सब पदार्थां विच मैनू तेरा नाम चेते आवे, वो चंगा लगे, मैनू नाम ना भुले। तुसी इदां दी सर्द ठंड दे अंदर तलाई रजाई मखमली सेजां कंबल दिओ, पर महाराज उहनां विच बह के तेरा नाम चेता आवे। सतनाम श्री वाहिगुरु। फब्बो दा अर्थ है चंगा लगना, क्योंकि जिहड़ी चीज चंगी ना लगे उत्थे चाओ नहीं बनदा, जिथे चाओ ना होवे वह कम हुंदा ही नहीं। जदों चाओ पैदा हो जाए फिर तुसी अमृत वेले उठ भी खड़ोंगे, जदों किसी चीज वास्ते चाओ नहीं है तां तुसी जाग के भी वह चीज कर नहीं सकोगे। इसलिए गुरमत के अंदर चाओ बड़ा जरूरी है, जिन्हों महाराज ने कहा जो तो प्रेम खेलन का चाओ, सिर धर तली गली मेरी आओ। शौक पैदा होवे तुहाडा तजर्बा रहना है, जिहड़े काम विच किसी नूं शौक होवे उह छेती सिख लैंदा है, जिहड़े काम विच चाओ शौक ना ना होवे, जे शौक है तो 10 साल का काम पंजां च सिखिया जा सकता है, जे शौक नहीं तो साल वाला काम तुसी 10 सालों विच नहीं सीख सकते, क्योंकि शौक ही नहीं है। सो सतगुरु जी ने बचन कहे अरदास कर मंग उस मालक शाह कोलों, पर शर्त पहली ए है, अरदास करन लगे एक कोलों मंगी, दो अगे अरदास ना करी, दुविधा विच ना पई। जदों एक ते भरोसा रखेगा फिर उहदे उत्ते विश्वास रखी, वह इन्नी वड्डी समर्था का मालक है। साध संगत तत्काल काम हुंदा, तत्काल उत्थे महाराज ने कहा अपनी बिरथा कहो अपने स्वामी पै, तिसके तिनके दुख तत्काल कटासा। तत्काल आतन सरकार ने गवर्नमेंट ने हुण तत्काल शुरू किया ना काम, तत्काल स्कीम टिकटां लै लो, तत्काल बहुत कुछ मिलता, तत्काल उस वक्त एट प्रेजेंट जदों तू कमे उस वक्त दुख कटिया जा सकता है। पर शर्त एक है, एक अगे अरदास करी, भरोसा रख के अरदास करी, जे विश्वास नहीं एक अगे अरदास नहीं फिर तेरी अरदास की कोई जिम्मेवारी नहीं लेगा। ताइयों महाराज ने बचन कहे सेवक को निकटी होए दिखावे, जै जै काज किरत सेवक की तहां तहां उठ तहावे, जो जो कहे ठाकुर पै सेवक तत्काल होए आवे। तत्काल उस वक्त बिल्कुल पेंडिंग नहीं पाएगी फैल, तुहाडा केस पेंडिंग नहीं पाया जाएगा, तत्काल हो सकता है। पर शर्त एक है, एक अगे अरदास कर, भरोसा रख के अरदास कर, एक तो मंगी जो मंगना है। जिन्हों महाराज बाणी अंदर बचन कहणगे धर जी अरे कटेक तू लाहे बेडानी आस, नानक नाम ते आई है कारज आवे रास। एक ते टेक रख के अरदास कर, उहदी वडियाई है के ताती वाओ न लगई पार ब्रह्म शरणाई, चौगिरद मारे राम कर दुख लगे न भाई, सतगुर पूरा भेटिया जिन बणत बनाई, राम नाम औखद दिया एका लिवलाई। राख लिए तिन रखण हार सब याद मिटाई, कहो नानक कृपा पई प्रभ भय सहाई। वो सहाई होएगा, वो कृपा करेगा, पर शर्त एक ते भरोसा रख, एक कोलो मंग, एक अगे अरदास कर और विश्वास नाल कर। श्री गुरु अंगद दे महाराज जी दे दर्शन करन अचल बटाले तो वड्डियां उमरां दे जोगी आ गए, उन्हें खडूर साहब महाराज दे दर्शन किते। धन गुरु अंगद देव महाराज जी ने बहुत अदब और सत्कार किया, पता क्यों? उन्हां सिद्ध जोगियों ने गुरु नानक देव महाराज जी के दर्शन किए ने, वह के विचार कीतिया ने, और गुरु नानक साहब महाराज नूं सवाल किए ने وہ بندہ واقعی وڈا ہونا ہے جڑا گرو نانک دے مہاراج جی نو سوال کردا ہے، کیونکہ گرو نانک صاحب تے رب نے، رب نال سیدھا کون سوال کر سکدا ہے؟ سو بڑی وڈی اہمیت والے ہون گے۔ تاں گرو انگد دے مہاراج نے بہت ادب ستکار کیتا، انہاں نو جل بھوجن پرشادا، سکھاں نو کہ انہاں دی سیوا کرو، وستراں دی سیوا بھی کیتی، جو چاہیے جی دسو۔ مہاراج دے درشن کر کے وچار کر کے بہت خوش ہوئے کہ اتنا ادب اتنا ستکار۔ جدو مہاراج نے جل بھوجن پرشادا وستر انہاں نو دے دیتے، شکا دیتا، تاں وہ جوگی سدھ چلن لگے، پتا کی کہندے؟ گرو انگد دے مہاراج جی منگو کی چاہیے، کیونکہ بندے نو پلکھا پی جاندا ہے۔ یہ تے عام تہاڈے گھراں وچ وی جڑا کوئی منگتا ہوندا، وہ خیر لے کے لوکاں نو لٹن واسطے وی کہندا منگو کی منگدا، جے اودے کول کچھ ہووے وہ کیوں کسے کولوں منگے، اور جے دے کول کچھ ہے وہ کہندا ہی نہیں کہ میرے کولوں منگو۔ وہ سدھ جوگیاں گرو انگد دے مہاراج نو کہندے نے منگ لو کچھ۔ سدگرو کیا کوئی اچھا نہیں ہے، انہاں کہا پھر منگ لو جی، ایک بار پھر کیا منگ لو کچھ، مہاراج نے کہا کچھ نہیں چاہیے۔ جدو تین چار بار کیا پھر سدھ جوگیاں پوچھے مہاراج منگ دے کیوں نہیں، سڈے کول ردیاں سدیاں نے، سڈیا عمراں ویکھو ڈیڑھ ڈیڑھ سو سال نو ٹک گئی ہیں، مہاراج بڑیاں ردیاں سدیاں، ساڈا من تہاڈے تے خوش ہے، جو کہو اسی دے سکنے منگو، ردیاں سدیاں نے سڈے کول۔ گرو انگد دے مہاراج نے بچن کہے سدھ جوگیو، اس ہردے وچ گرو نانک بہ گیا، دوجے واسطے تھائیں کوئی نہیں، ہن دوجے کولوں کیوں منگیے؟ جے دوجے پاسوں منگی ہے تاں لاج مرائی ہے، سکھا تیرے ہردے وچ گرو نانک بہنا چاہیے، تیرے ہردے وچ گرو گرنتھ صاحب نواس کرنے چاہیے نے، تیرا ہردہ کسے کولوں نہ منگے، جدوں منگے تم گرو کولوں منگے۔ اتنا وشواس، ایک تے بھروسہ، ایک اگے ارداس، پھر وشواس نال منگی، تیرے گرو نے تینوں کہہ دتا ہے، جا کے ہردے وشواس پرب آیا، تت گیان تس من پرگٹایا۔ اج میرے ستگرو گرو رام داس مہاراج جی بخشش کرپا کر رہے نے، کہندے نے ایک شاہ کولوں مالک کولوں منگ، جو درشنا دا سکھ ہے، جڑا ساری سرشٹی نوں دندا ہے، اُدھے کلوں ضرور منگیا کر۔
ستنام سری واہ گرو صاحب جی، تناسری محلہ چوتھا، میرے ساہا میں ہر درسن سکھ ہوئے۔
ہے اکال پرخ واہ گرو شاہ مالک، کرپا کرو، ہے میرے مالک جی، ہے واہگرو اکال پرکھ جی، مینو اپنے درشنا دا سکھ بخشش کرو، جو درشنا وچوں سکھ ہے اے شاہ مالک سانو سکھ بخشش کرو۔
ہمری بیدن تو جانتا ساہا، آور کیا جانا کوئی۔
اکال پرخ واہ گرو جی، سڈے دل دی بیدن، من دی وستھا، اندر دی پیڑا تسی جان دے ہو، آور کیا جانا کوئی، ہور کوئی جاندا ہی نہیں، کیونکہ انتر جمی ہی تسی ہو، کٹ کٹ کے پٹ پٹ کی جانا، کٹ ہردے دی وی، پٹ کہندے ہردے تو اگے جڑی گھڑی نو من وچ پیدا ہونی گل، وہ بھی جان دے۔ ہے اکال پرخ واہگرو، تسی سڈے ہردے اندر پٹ پڑدے سب کو جاندے ہو، سڈی پیڑا تہنوں پتا ہے، اس پیڑا نو ہور کوئی کیویں جان سکدا ہے؟ ستگر جی وشرام دے کے بخشش کر رہے ہن۔
ساچا صاحب سچ تو میرے ساہا، تیرا کیا سچ سب ہوئے۔
یہ اکال پرخ واہ گرو جی، تہاڈے کولوں تا منگنا ہے، تسی سچ ہو، تہاڈا کیتا سب کچھ سچ ہے، اے میرے اکال پرخ واہ گرو جی، تسی کرپا کرو، ہے اکال پرخ سچے شاہ جی، بخششاں کرو، تہاڈا کیتا ہی سب سچ ہوندا ہے۔
جھوٹا کس کو آکھیا ساہا، دوجا نہیں کوئی۔
ساتھ سنگت ہن ویکھو ارداس کدھر نو چلی گئی، ਇਹ ਬਹੁਤ ਜ਼ਰੂਰੀ ਹੈ। ਇਹਨਾਂ ਚੀਜ਼ਾਂ ਨੂੰ ਗੁਰਮਤ ਵਿੱਚ ਸਮਝਣ ਦੀ ਲੋੜ ਹੈ ਸਾਨੂੰ। ਇੱਕ ਪਾਸੇ ਸਿੱਖ ਨੂੰ ਕਿਹਾ ਸੱਚੇ ਅਕਾਲ ਪੁਰਖ ਕੋਲੋਂ ਮੰਗ, ਉੱਤੇ ਪੂਰਾ ਵਿਸ਼ਵਾਸ ਰੱਖ, ਭਰੋਸਾ ਰੱਖ, ਅਕੀਦਾ ਰੱਖ, ਇੱਕ ਕੋਲੋਂ ਮੰਗ, ਪਰ ਨਾਲ ਆਹ ਚੀਜ਼ ਦਾ ਖਿਆਲ ਰੱਖੀ ਕਿਸੇ ਦੂਜੇ ਨੂੰ ਕਮੀਆਂ ਨਾ ਕੱਢਣ ਲੱਗ ਜਾਈ, ਕਿਸੇ ਨੂੰ ਝੂਠਾ, ਨਿੰਦਿਆ, ਚੁਗਲੀ, ਈਰਖਾ ਉਧਰਲੇ ਪਾਸੇ ਸਮਾਂ ਨਾ ਗੁਜ਼ਾਰੀ, ਕਿਉਂ ਸਾਰਿਆਂ ਵਿੱਚ ਹੀ ਉਹ ਵਰਤ ਰਿਹਾ, ਕਿਸੇ ਦੇ ਔਗਣ ਨਾ ਵੇਖ, ਆਪਣਾ ਵਕਤ ਜਾਇਆ ਨਾ ਕਰ। ਝੂਠਾ ਕਿਸ ਕੋ ਆਖੀਏ ਸ਼ਾਹ, ਦੂਜਾ ਨਾਹੀਂ ਕੋਏ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਸਿਵਾਏ ਦੂਜਾ ਹੋਰ ਹੈ ਹੀ ਕੋਈ ਨਹੀਂ, ਅਸੀਂ ਕਿਸੇ ਨੂੰ ਝੂਠਾ ਕਿਉਂ ਕਹਿਣਾ? ਤੂੰ ਝੂਠੇ ਦੀ ਨਿੰਦਿਆ ਕਰਨ ਦੀ ਬਜਾਏ ਸੱਚੇ ਦੀ ਉਸਤਤ ਕਰਕੇ ਉਹਦੇ ਕੋਲੋਂ ਮੰਗ, ਅਕਾਲ ਪੁਰਖ ਵਾਹਿਗੁਰੂ ਕੋਲੋਂ ਆਪਣੀ ਮੰਗ ਰੱਖ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਧਿਆਵੈ ਦਿਨ ਰਾਤ।
ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੁਸੀਂ ਪੜ੍ਹਦੇ ਹੋ, ਬਾਣੀ ਦੇ ਅੰਦਰ ਖੰਡਨ ਵੀ ਹੈ ਤੇ ਮੰਡਨ ਵੀ ਹੈ, ਪਰ ਜਦੋਂ ਤੁਸੀਂ ਖੰਡਨ ਵਾਲੇ ਸ਼ਬਦ ਪੜੋਗੇ ਕਿਤੇ 400 ਅੰਗ ਤੋਂ ਬਾਅਦ ਜਾ ਕੇ, ਕਈ ਕਈ ਹਜ਼ਾਰਾਂ ਸੈਂਕੜੇ ਸ਼ਬਦਾਂ ਤੋਂ ਬਾਅਦ ਜਾ ਕੇ ਕਦ ਸ਼ਬਦ ਆਉਂਦੇ ਜਿੱਥੇ ਖੰਡਨ ਕੀਤਾ ਗਿਆ, ਆਹ ਨਾ ਕੰਮ ਕਰ, ਇਹਨਾਂ ਚੀਜ਼ਾਂ ਤੋਂ ਬਚ। ਪਰ ਸਾਧ ਸੰਗਤ ਜ਼ਿਆਦਾਤਰ ਮੰਡਨ, ਜੋ ਕੁਝ ਕਰਨਾ ਉਹਦੇ ਵਾਸਤੇ ਕਿਹਾ ਗਿਆ, ਕਿਉਂ ਝੂਠੇ ਦੀ ਨਿੰਦਿਆ ਕਰਕੇ ਵਕਤ ਨਾ ਖਰਾਬ ਕਰੀ, ਜੋ ਕੁਝ ਕਰਨਾ ਪਹਿਲਾਂ ਉਹ ਕਰ, ਜੋ ਨਹੀਂ ਕਰਨਾ ਉਹਦੇ ਵਾਸਤੇ ਵਕਤ ਹੀ ਨਹੀਂ ਬਚੇਗਾ। ਅਸੀਂ ਜ਼ਿਆਦਾ ਜ਼ੋਰ ਇਹਨਾਂ ਗੱਲਾਂ 'ਤੇ ਦੇ ਰਹੇ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਆਹ ਵੀ ਮਨਮਤ ਹੈ, ਸਮਝਣ ਲਈ ਜ਼ਰੂਰੀ ਹੈ। ਪਰ ਸਾਧ ਸੰਗਤ ਜਦੋਂ ਗੁਰਮਤ ਅਪਣਾ ਲਾਂਗੇ, ਜੋ ਕੁਝ ਕਰਨਾ ਉਹ ਕਰਨ ਲੱਗ ਜਾਓ, ਜੋ ਕੁਝ ਨਹੀਂ ਕਰਨਾ ਉਹਦੇ ਲਈ ਵਕਤ ਹੀ ਨਹੀਂ ਬਚੇਗਾ। ਤਾਂ ਮਹਾਰਾਜ ਨੇ ਕਿਹਾ ਝੂਠਾ ਨਾ ਕਿਸੇ ਨੂੰ ਕਹਿ, ਆਪਣਾ ਵਕਤ ਜਾਇਆ ਨਾ ਕਰ, ਕਿਉਂਕਿ ਸਭਨਾ ਵਿੱਚ ਤੂੰ ਵਰਤਦਾ ਸਾਹਾ। ਹੇ ਮਾਲਕ ਵਾਹਿਗੁਰੂ, ਤੂੰ ਸਾਰਿਆਂ ਵਿੱਚ ਵਰਤ ਰਿਹਾ, ਸਾਰੇ ਤੈਨੂੰ ਹੀ ਧਿਆਉਂਦੇ ਹਨ, ਭਾਵੇਂ ਕਿਸੇ ਰੂਪ ਵਿੱਚ ਕੋਈ ਜਪ ਰਿਹਾ, ਤੇਰੇ ਕੋਲੋਂ ਹੀ ਸ੍ਰਿਸ਼ਟੀ ਮੰਗ ਰਹੀ ਹੈ।
ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ।
ਅਕਾਲ ਪੁਰਖ ਵਾਹਿਗੁਰੂ, ਸਭ ਤੇਰੇ ਕੋਲੋਂ ਮੰਗਦੇ ਨੇ, ਤੇਰੇ ਤੋਂ ਬਗੈਰ ਕੋਈ ਦੇ ਵੀ ਕਿਵੇਂ ਸਕਦਾ? ਜੇ ਕੋਈ ਕਿਸੇ ਨੂੰ ਦੇਵਤਾ ਮੰਨ ਕੇ ਉਹਦੇ ਕੋਲੋਂ ਮੰਗ ਰਿਹਾ, ਉਹ ਦੇਵਤਾ ਵੀ ਕੋਲੋਂ ਨਹੀਂ, ਤੇਰੇ ਤੋਂ ਬਗੈਰ ਕੋਈ ਦੇ ਹੀ ਨਹੀਂ ਸਕਦਾ, ਉਹ ਵੀ ਫਿਰ ਤੇਰੇ ਥਰੂ ਹੀ ਘੁੰਮ ਕੇ ਸਭ ਕੁਝ ਆਏਗਾ। ਇਸ ਲਈ ਸਾਨੂੰ ਮਹਾਰਾਜ ਜੀ ਨੇ ਸਿੱਧਾ ਅਕਾਲ ਪੁਰਖ ਨਾਲ ਜੋੜ ਦਿੱਤਾ, ਤੂੰ ਖਾਲੀ ਇਕੱਲੇ ਸੂਰਜ ਨੂੰ ਮੱਥਾ ਨਾ ਟੇਕ, ਜਿਹਨੇ ਸੂਰਜ ਬਣਾਇਆ ਤੂੰ ਉਸ ਅਕਾਲ ਪੁਰਖ ਨੂੰ ਮੱਥਾ ਟੇਕ, ਤੂੰ ਸਿੱਧਾ ਅਕਾਲ ਪੁਰਖ ਕੋਲੋਂ ਮੰਗ। ਸੋ ਸਾਧ ਸੰਗਤ, ਖਾਲਸੇ ਦਾ ਅਰਥ ਵੀ ਇਹੀ ਹੈ, ਜਿਹੜਾ ਸਿੱਧਾ ਮਾਲਕ ਹੈ ਉਸ ਸਰ ਜ਼ਮੀਨ ਦਾ, ਸਿੱਧਾ ਮਾਲਕ ਬਣ ਜਾ ਜਿਹੜਾ, ਜਿਹਦੇ ਨਾਂ ਉੱਤੇ ਸਿੱਧੀ ਸਨੰਦ ਹੋ ਜਾਏ। ਅੱਜ ਮਹਾਰਾਜ ਨੇ ਬਚਨ ਕਹੇ, ਤੂੰ ਦੂਜਿਆਂ ਦੀ ਨਿੰਦਾ ਨਾ ਕਰ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਕੋਲੋਂ ਹੀ ਸਭ ਮੰਗਦੇ ਹਨ, ਸਾਰੀਆਂ ਦਾਤਾਂ ਤੁਸੀਂ ਹੀ ਬਖਸ਼ਿਸ਼ ਕਰਦੇ ਹੋ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਜੋ ਕੁਝ ਵੀ ਬਖਸ਼ਦੇ ਹੋ ਤੁਹਾਡੇ ਕੋਲੋਂ ਹੀ ਸੰਸਾਰ ਨੂੰ ਦਾਤ ਮਿਲਦੀ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਅਕਾਲ ਪੁਰਖ ਵਾਹਿਗੁਰੂ, ਸਭ ਕੁਝ ਤੇਰੇ ਵਿੱਚ ਹੈ, ਤੇਰੇ ਤੋਂ ਬਾਹਰ ਕੁਝ ਵੀ ਨਹੀਂ, ਤੂੰ ਸਾਰਿਆਂ ਵਿੱਚ ਸਮਾਇਆ ਹੋਇਆ, ਸਭ ਕੁਝ ਤੇਰੇ ਹੁਕਮ ਵਿੱਚ ਹੈ, ਸਭ ਕੁਝ ਤੇਰੀ ਰਜ਼ਾ ਵਿੱਚ ਹੈ। ਜਦੋਂ ਤੂੰ ਹਰ ਥਾਂ ਤੇ ਹਾਜ਼ਰ ਹੈ, ਸਰਵ ਵਿਆਪਕ ਹੈ, ਫਿਰ ਤੈਨੂੰ ਛੱਡ ਕੇ ਦੂਜੇ ਕੋਲੋਂ ਕਿਉਂ ਮੰਗੀਏ? ਤੂੰ ਹਾਜ਼ਰ ਨਾ ਹੋਵੇਂ ਤਾਂ ਫਿਰ ਉਹਦੇ ਕੋਲੋਂ ਮੰਗਿਆ ਜਾਵੇ ਕਿਸੇ ਹੋਰ ਕੋਲੋਂ? ਜਦੋਂ ਤੂੰ ਹਰ ਥਾਂ ਤੇ ਸਭਨਾ ਵਿੱਚ ਹਾਜ਼ਰ ਹੈ, ਅਕਾਲ ਪੁਰਖ ਵਾਹਿਗੁਰੂ, ਫਿਰ ਤੇਰੀ ਹਾਜ਼ਰੀ ਵਿੱਚ ਤੇਰੇ ਕੋਲੋਂ ਹੀ ਮੰਗਿਆ ਜਾਵੇ। ਅਕਾਲ ਪੁਰਖ ਵਾਹਿਗੁਰੂ, ਇਹ ਮੇਰੇ ਮਾਲਕ ਸ਼ਾਹ ਜੀ, ਤੁਸੀਂ ਹੀ ਕਿਰਪਾ ਦਾਤ ਕਰੋ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ ਹੈ। ਇੱਕ ਨੁਕਤਾ ਧਿਆਨ ਨਾਲ ਸੁਣਿਓ, ਅਰਦਾਸ ਜਦੋਂ ਤੁਸੀਂ ਗੁਰਮਤ ਦੇ ਅੰਦਰ ਪੜੋਗੇ, ਗੁਰਮਤ ਦੇ ਅੰਦਰ ਦੋ ਤਰ੍ਹਾਂ ਦੇ ਵੱਲ ਦਾ ਜ਼ਿਕਰ ਕੀਤਾ ਹੈ, ਇੱਕ ਨਿੱਜ ਵੱਲ, ਇੱਕ ਅਕਾਲ ਪੁਰਖ ਦਾ ਵੱਲ। ਅਰਦਾਸ ਕਰਨ ਵਾਸਤੇ ਵੀ ਕਿਹਾ, ਪਰ ਵਿਚਲਾ ਤੁਸੀਂ ਇਹ ਮਨੋਰਥ ਜ਼ਰੂਰ ਸਮਝਿਓ, ਸਿੱਖ ਨੂੰ ਉੱਦਮ ਕਰਨ ਵਾਸਤੇ ਵੀ ਕਿਹਾ। ਇਹ ਨਾ ਹੋਵੇ ਤੂੰ ਖਾਲੀ ਅਰਦਾਸ ਕਰਕੇ ਬਹਿ ਜਾਏ, ਨਹੀਂ, ਤੂੰ ਉੱਦਮ ਵੀ ਕਰ। ਨਿੱਜ ਵੱਲ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਈ, ਤੇ ਸਾਧ ਸੰਗਤ ਅਕਾਲ ਪੁਰਖ ਦੇ ਬਲ ਦੀ ਵੀ ਗੱਲ ਆਈ, ਤੂੰ ਨਿੱਜ ਵੱਲ ਵੀ ਕਰਨਾ, ਨਿੱਜ ਵੱਲ ਵਾਸਤੇ ਪ੍ਰੇਰਨਾ ਦੇ ਕੇ ਕਹਿਣਗੇ ਉੱਦਮ ਕਰਿੰਦਿਆਂ ਜੀਓ ਤੂੰ, ਉੱਦਮ ਕਰ ਕਮਾਵਿੰਦਿਆਂ ਸੁੱਖ ਪੁੰਜ, ਧਿਆਇੰਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਨੀ ਚਿੰਤ। ਨਿੱਜ ਵੱਲ ਵਾਸਤੇ ਕਿਹਾ, ਔਰ ਮਹਾਰਾਜ ਨੇ ਹਲੂਣਾ ਦੇ ਕੇ ਕਿਹਾ ਜੇ ਤੂੰ ਉਹਨਾਂ ਨਾਲ ਕੁਝ ਕੀਤਾ ਤਾਂ ਯਾਦ ਰੱਖੀ ਤੇਰੇ ਵਿੱਚ ਉਕਾਈ ਹੋਵੇ, ਤੇਰੇ ਚ ਕਮੀ ਹੋਵੇ, ਤੂੰ ਕੁਝ ਨਾ ਕੀਤਾ ਤੇਰਾ ਗੁਰੂ ਤੇਰਾ ਕੁਝ ਨਹੀਂ ਸਵਾਰੇਗਾ। ਬਿਲਕੁਲ ਤਾੜਨਾ ਦੇ ਕੇ ਕਿਹਾ ਨਿੱਜ ਵੱਲ ਉੱਦਮ ਕਰ। ਆ ਸਲੋਕ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਬਚਨ ਕਹਿੰਦੇ ਨੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਕਨ ਲੱਗ ਗਈ ਜਿਉ ਵਾਸ ਬਜਾਈਏ ਫੂਕ। ਤੇਰੇ ਚ ਉਕਾਈ ਕਮੀ ਨਹੀਂ ਹੋਣੀ ਚਾਹੀਦੀ, ਤੈਨੂੰ ਵੀ ਕੁਝ ਕਰਨਾ ਪੈਣਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਇਹ ਨਿੱਜ ਵੱਲ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਾਰ ਵਾਰ ਇਸ ਦੀ ਗੱਲ ਕੀਤੀ। ਜਦੋਂ ਅਰਦਾਸ ਕਰਕੇ ਰੱਬ ਕੋਲੋਂ ਮੰਗਦੇ ਨੇ ਦੇਹ ਸ਼ਿਵਾ ਬਰ ਮੋਹੈ ਇਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਉੱਥੇ ਆਪਣੀ ਜੀਤ ਨਿੱਜ ਵੱਲ ਉੱਦਮ ਕਰ। ਉੱਦਮ ਕਰਨ ਲਈ ਕਿਹਾ ਚਾਲ ਲੰਘੇ ਉੱਠ, ਤੂੰ ਉੱਠ ਬਈ, ਤੈਨੂੰ ਉੱਠਣਾ ਪੈਣਾ। ਚਾਹ ਲੰਘੇ ਉੱਠ ਨਾਮ ਜਪ ਨਿਸਵਸਰਿਆ ਰਾਤ, ਇਹ ਨਿੱਜ ਬਲ ਹੈ, ਇਹ ਉੱਦਮ ਕਰਨ ਲੈ ਕੇ ਹੈ। ਉੱਦਮ ਤੋਂ ਬਗੈਰ ਗੱਲ ਨਹੀਂ ਬਣੇਗੀ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਦੂਜਾ ਪੱਖ ਉੱਦਮ ਕਰਨ ਵਾਲਿਆ, ਉੱਦਮ ਦਾ ਅਹੰਕਾਰ ਨਾ ਕਰ ਲਈ ਕਿ ਮੈਂ ਉੱਠਦਾ। ਉੱਦਮ ਕਰਕੇ ਬਲ ਲੈਣ ਵਾਲਿਆ, ਕਿਤੇ ਹੰਕਾਰ ਨਾ ਕਰ ਲਈ ਤੇਰੀਆਂ ਬਾਹਾਂ 'ਚ ਬੜਾ ਬਲ ਹੈ, ਤੂੰ ਬਹੁਤ ਕੁਝ ਕਰ ਸਕਦਾ, ਨਹੀਂ। ਫਿਰ ਉੱਥੇ ਅਕਾਲ ਪੁਰਖ ਦੇ ਵੱਲ ਵੱਲ ਮੋੜ ਦਿੱਤਾ, ਇਹ ਵੀ ਅਰਦਾਸ ਕਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੈਂ ਉੱਠ ਕੇ ਇਸ਼ਨਾਨ ਕਰਕੇ ਨਾਮ ਜਪ ਸਕਦਾ, ਵਾਹਿਗੁਰੂ ਜੇ ਤੁਸੀਂ ਕਿਰਪਾ ਕਰੋ, ਹੇ ਸਤਿਗੁਰੂ ਜੇ ਮਾੜੀ ਜੇ ਚੋਟ ਢਿੱਲੀ ਕਰਦੇ ਹੋ, ਉੱਠਦੇ ਹੀ ਬੰਦੇ ਦੀ ਨਾੜ ਚੜ ਜਾ, ਫਿਰ ਕੀ ਕਰ ਲਓਗੇ, ਸਿੱਧਾ ਹੀ ਨਹੀਂ ਹੋ ਹੁੰਦਾ। ਉਦੋਂ ਹੰਕਾਰ ਨਾ ਕਰੀ, ਅਰਦਾਸ ਕਰ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਮੇਰਾ। ਅਕਾਲ ਪੁਰਖ ਦਾ ਬਲ, ਉਹਦਾ ਆਸਰਾ। ਇੱਕ ਸਾਖੀ ਬੜੀ ਮਕਬੂਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਉਹਦੇ ਨਾਲ ਸੰਬੰਧਿਤ ਸ਼ਬਦ ਆਇਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਸੇ ਅਸਥਾਨ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਵਿਰਾਜਮਾਨ ਨੇ, ਔਰ ਸਤਿਗੁਰ ਨੂੰ ਖਬਰ ਦਿੱਤੀ ਸਿੱਖਾਂ ਨੇ, ਮਹਾਰਾਜ ਦਿੱਲੀਓਂ ਖਬਰ ਮਿਲੀ ਹੈ, ਉੱਥੋਂ ਕੋਈ ਜਰਨੈਲ ਚੜ੍ਹਾਈ ਕਰਕੇ ਆ ਰਿਹਾ, 10,000 ਤੋਂ ਵੱਧ ਉਹਦੇ ਕੋਲ ਫੌਜ ਹੈ, ਉਹਨੇ ਪਾਨ ਦਾ ਬੀੜਾ ਚੱਬਿਆ ਤੇ ਇਹ ਕਸਮ ਖਾ ਕੇ ਤੁਰਿਆ, ਮੈਂ ਸ਼੍ਰੀ ਹਰਿਮੰਦਰ ਸਾਹਿਬ ਢਾ ਦਾਂਗਾ, ਸਰੋਵਰ ਪੂਰ ਦਾਂਗਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਵਾਂਗਾ। ਮਹਾਰਾਜ ਉਹ ਫੌਜਾਂ ਲੈ ਕੇ ਚੜ੍ਹਾਈ ਕਰ ਚੁੱਕਿਆ, ਇੱਕ ਦੋ ਦਿਨਾਂ ਤੱਕ ਪਹੁੰਚ ਜਾਏਗਾ ਅੰਮ੍ਰਿਤਸਰ, ਸਤਿਗੁਰੂ ਹੁਣ ਕੀ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਕੋਲ ਸਿੱਖ ਬੁਲਾ ਲਿਆ, ਬਹਿ ਕੇ ਵਿਚਾਰ ਕੀਤੀ, ਇਸ ਗੱਲ ਤੋਂ ਹੁਣ ਸਿੱਖ ਕੌਮ ਨੂੰ ਸੇਧ ਲੈਣੀ ਚਾਹੀਦੀ ਹੈ, ਇਹ ਗੁਰਮਤ ਦੇ ਅੰਦਰ ਪੱਕਾ ਪਰਪੱਕਤਾ ਕੀਤੀ ਹੈ, ਇਕੱਲਾ ਤਾਂ ਮਾਫ ਕਰਿਓ ਗੁਰੂ ਨੇ ਵੀ ਫੈਸਲਾ ਨਹੀਂ ਕੀਤਾ, ਕੋਲ ਸਿੱਖ ਬਿਠਾਏ ਨੇ। ਇਸ ਲਈ ਜਦੋਂ ਵਿਚਾਰ ਕਿਸੇ ਮਾਮਲੇ ਤੇ ਕਰਨੀ ਹੋਵੇ, ਘੱਟੋ ਘੱਟ ਪੰਜ ਸਿੱਖ, ਜੇ ਪੰਜ ਨਾ ਹੋਣ ਤਾਂ ਤਿੰਨ ਕੁ ਤਾਂ ਕੋਲ ਬਿਠਾ ਲਈ, ਕਿਸੇ ਦੂਜੇ ਸਿੱਖਾਂ ਦੀ ਸਲਾਹ ਜ਼ਰੂਰ ਲੈ ਲਈ, ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਉਹਨਾਂ ਦੇ ਵਿੱਚੋਂ ਗੁਰੂ ਨੇ ਵਰਤ ਜਾਣਾ ਤੇ ਕੰਮ ਸਹੀ ਹੋ ਜਾਣਾ। ਹਜ਼ੂਰ ਨੇ ਕੋਲ ਸਿੱਖ ਬਿਠਾ ਕੇ ਪੁੱਛਿਆ ਵੇ ਕੀ ਕਰਨਾ ਚਾਹੀਦਾ, ਗੁਰੂ ਤਾਂ ਸਮਰੱਥ ਹੈ। ਇੱਕ ਸਿੱਖ ਨੇ ਕਿਹਾ ਮਹਾਰਾਜ ਜੀ ਚਿੱਠੀ ਲਿਖੋ ਆਪਣੇ ਹੱਥੀ, ਆਪਾਂ ਜਾ ਕੇ ਮਿਲਦੇ ਰਸਤੇ ਵਿੱਚ, ਦੋ ਚਾਰ ਸਿੱਖ ਘੱਲਦੇ ਹਾਂ, ਸੁਲੀ ਖਾਂ ਨੂੰ ਆਪਣਾ ਪੱਖ ਰੱਖੀਏ, ਉਹਨੂੰ ਆਪਣੇ ਬਾਰੇ ਦੱਸਣਾ ਚਾਹੀਦਾ, ਚਿੱਠੀ ਲਿਖੋ ਉਹਦੇ ਨਾਲ ਸੁਲਾਹ ਕਰੀਏ। ਦੂਜੇ ਸਿੱਖ ਨੇ ਕਿਹਾ ਮਹਾਰਾਜ ਚਿੱਠੀ ਨਹੀਂ ਤੇ ਦੋ ਚਾਰ ਸਿੱਖ ਘੱਲੋ, ਆਪਾਂ ਉਹਨੂੰ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਵਿਚਾਰ ਕਰੀਏ ਉਹਦੇ ਨਾਲ, ਲੋਕਾਂ ਦੀ ਕਿਉਂ ਮਾਰ ਧਾੜ ਕਰੇਗਾ, ਕਿਉਂ ਇਹ ਸਾਂਝਾ ਘਰ ਢਾਉਣਾ ਹੈ। ਸਾਧ ਸੰਗਤ ਇਹ ਸ਼ੁਰੂ ਤੋਂ ਅੱਜ ਤੱਕ ਸ਼੍ਰੀ ਹਰਿਮੰਦਰ ਸਾਹਿਬ ਔਰ ਪਾਵਨ ਸਰੋਵਰ ਨਾਲ ਈਰਖਾ ਕਰਨ ਵਾਲਿਆਂ ਦਾ ਬੈਰ ਰਿਹਾ, ਕਿਉਂਕਿ ਇੱਥੇ ਉਹ ਅਲਾਹੀ ਸ਼ਕਤੀ ਵਰਤਦੀ ਹੈ ਜਿਹਨੂੰ ਕਿਸੇ ਸੀਮਾ ਵਿੱਚ ਬੰਨਿਆ ਨਹੀਂ ਜਾ ਸਕਦਾ। ਉਹਦੇ ਬਾਰੇ ਲੋਕ ਚਿੰਤਾ ਤੋਂ ਰਹਿੰਦੇ ਨੇ, ਹੁਣ ਤੱਕ ਹੈ, ਅੱਗੇ ਵੀ ਰਹਿਣਗੇ। ਇਹ ਘਰ ਦੀ ਵਡਿਆਈ ਹੀ ਵੱਖਰੀ ਹੈ। ਖੈਰ, ਸਿੱਖਾਂ ਕਿਹਾ ਮਹਾਰਾਜ ਦੋ ਚਾਰ ਸਿੱਖ ਘੱਲਦੇ ਸਲਾਹ ਕਰਦੇ, ਕਿਸੇ ਨੇ ਕਿਹਾ ਮਹਾਰਾਜ ਚਿੱਠੀ ਲਿਖੋ, ਇੱਕ ਸਿੱਖ ਨੇ ਕਿਹਾ ਮਹਾਰਾਜ ਪੰਚਾਇਤ ਕੱਲੋ ਦੇ ਨਾਲ ਬਹਿ ਕੇ ਗੱਲ ਕਰੀਏ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਇਹ ਹੈ ਸਿੱਧਾ ਅਕਾਲ ਪੁਰਖ ਦਾ ਬਲ, ਉਹਦੇ ਹਵਾਲੇ ਕਰ ਦੇਣਾ ਕਿ ਮੇਰਾ ਮੁੱਝ ਮੈਂ ਕਿਛ ਨਹੀਂ। ਸ਼ਬਦ ਤੁਹਾਨੂੰ ਯਾਦ ਹੈ, ਇੱਕ ਸਿੱਖ ਨੇ ਕਿਹਾ ਪ੍ਰਥਮੇ ਮਤਾ ਕੇ ਪੱਤਰੀ ਚਲਾਵੋ। ਹੁਣ ਮਤਾ ਸਿੱਖਾਂ ਦਾ ਹੋ ਰਿਹਾ, ਗੁਰੂ ਹਾਜ਼ਰ ਹੈ, ਉਹਨੂੰ ਕਿਹਾ ਜਾਏਗਾ ਗੁਰਮਤਾ, ਕਿਉਂਕਿ ਗੁਰੂ ਵਿੱਚ ਹਾਜ਼ਰ ਹੈ ਨਾ। ਜਦੋਂ ਸਿੱਖ ਦੀ ਮਤ ਵਿੱਚ ਗੁਰੂ ਹਾਜ਼ਰ ਰਵੇ, ਉਹ ਵਿਚਾਰ ਗੁਰਮਤਾ ਬਣ ਜਾਏਗੀ। ਜਦੋਂ ਗੁਰੂ ਪ੍ਰਕਾਸ਼ ਹੁੰਦਿਆਂ ਵੀ ਗੁਰੂ ਵਿੱਚ ਨਾ ਰਵੇ, ਉਹ ਖਾਲੀ ਮਤਾ ਰਹਿ ਜਾਏਗਾ। ਮਤੇ ਪਾਸ ਨਹੀਂ ਜੇ ਹੁੰਦੇ, ਗੁਰਮਤਾ ਲੋਕ ਵਿੱਚ ਵੀ ਪ੍ਰਵਾਨ ਹੈ, ਪਰਲੋਕ ਵਿੱਚ ਵੀ ਪ੍ਰਵਾਨ, ਕਿਉਂ ਗੁਰੂ ਹਾਜ਼ਰ ਹੈ। ਉਹਨਾਂ ਸਿੱਖਾਂ ਕਿਹਾ ਮਹਾਰਾਜ ਨੂੰ, ਔਰ ਸਤਿਗੁਰਾਂ ਬਾਣੀ ਉਚਾਰਨ ਕਰਕੇ ਲਿਖੀਏ, ਮਹਾਰਾਜ ਕਹਿੰਦੇ ਨੇ ਪ੍ਰਥਮੇ ਮਤਾ ਕੇ ਪੱਤਰੀ ਚਲਾਵੋ, ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਆ ਮਤਾ ਕਸ਼ ਕਰੋ ਉਪਾਇਆ। ਮਹਾਰਾਜ ਸੁਲਾ ਨਹੀਂ ਕਰਨੀ, ਕੋ ਉਪਾਅ ਕਰਦੇ ਆਪਾਂ, ਮੁਕਾਬਲਾ ਤਾਂ ਕਰੀਏ ਉਹਦਾ। ਤ੍ਰਿਤੀਏ ਮਤਾ ਕਸ਼ ਕਰੋ ਪਾਇਆ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ, ਤਿੰਨੇ ਰਹਿਣ ਦਿਓ, ਆਪਾਂ ਅਕਾਲ ਪੁਰਖ ਤੇ ਛੱਡ ਦੇਣਾ, ਇਹ ਅਕਾਲ ਪੁਰਖ ਦਾ ਬਲ ਹੈ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਤੁਦ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਬੀਆ ਤੇਰੀ ਸੰਸਰ। ਤੇਰੇ ਬਰਾਬਰ ਦੂਜਾ ਹੈ ਹੀ ਕੋਈ ਨੀ, ਅਕਾਲ ਪੁਰਖ ਵਾਹਿਗੁਰੂ, ਤੇਰਾ ਹੀ ਘਰ ਹੈ, ਤੇਰੇ ਹਵਾਲੇ ਛੱਡ ਦਿੱਤਾ, ਅਸੀਂ ਨੀ ਕੁਝ ਕਰਨਾ। ਸਾਨੂੰ ਗੁਰੂ ਨੇ ਸਿਖਾਇਆ, ਉਦਮ ਵੀ ਕਰ, ਬਲ ਵੀ ਲੈ, ਪਰ ਹੰਕਾਰ ਨਾ ਕਰੀ, ਗੁਰੂ ਤੇ ਵੀ ਛੱਡ ਦਿਆ ਕਰ, ਕਿਉਂਕਿ ਤੇਰੇ ਬਲ ਨਾਲੋਂ ਬਹੁਤ ਵੱਡਾ ਹੈ ਅਕਾਲ ਪੁਰਖ ਦਾ ਬਲ, ਤੂੰ ਕਿਤੇ ਕੱਲਾ ਨਾ ਰਹਿ ਜਾਈ। ਇਹ ਬਲ ਦੇਣ ਵਾਲਾ ਵੀ ਤੈਨੂੰ ਅਕਾਲ ਪੁਰਖ ਹੈ। ਜਦੋਂ ਫਿਰ ਅਕਾਲ ਪੁਰਖ ਤੇ ਛੱਡਿਆ, ਤੁਹਾਨੂੰ ਯਾਦ ਹੈ ਸਭ ਕੁਝ, ਸਾਧ ਸੰਗਤ ਸੋਲੀ ਖਾਂ ਅੰਮ੍ਰਿਤਸਰ ਪਹੁੰਚ ਹੀ ਨਹੀਂ ਸਕਿਆ। ਰਸਤੇ ਵਿੱਚ ਹੀ ਬਾਬਾ ਪ੍ਰਿਥੀ ਚੰਦ ਦੇ ਭੱਠੇ ਦੇਖਦਿਆਂ ਅੱਗ ਵਿੱਚ ਸੜ ਕੇ ਮਰ ਗਿਆ। ਜਿਹੜਾ ਮੁਸਲਮਾਨ ਅੱਗ ਵਿੱਚ ਸੜ ਕੇ ਮਰ ਜਾ, ਉਹਨੂੰ ਨਾਪਾਕ ਕਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਸੋ ਦੋ ਤਰ੍ਹਾਂ ਦਾ ਬਲ ਹੈ, ਨਿੱਜ ਬਲ, ਉਹ ਵੀ ਗੁਰਮਤ ਵਿੱਚ ਹੈ, ਅਕਾਲ ਪੁਰਖ ਦਾ ਬਲ, ਉਹ ਵੀ ਗੁਰਮਤ ਵਿੱਚ ਹੈ। ਅੱਜ ਮਹਾਰਾਜ ਕਹਿੰਦੇ ਨੇ ਅਰਦਾਸ ਕਰ, ਉਤੋਂ ਬਾਹਰ ਕੁਝ ਵੀ ਨਹੀਂ ਹੈ, ਸਭ ਕੁਝ ਉਹਦੇ ਵਸ ਤੇ ਹੁਕਮ ਵਿੱਚ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੇ ਸਮਾਹੇ।
ਅਕਾਲ ਪੁਰਖ ਵਾਹਿਗੁਰੂ, ਸਭ ਕੁਝ ਤੇਰੇ ਸਮਾਇਆ ਹੋਇਆ, ਸਾਰੇ ਜੀ ਤੇਰੇ ਨੇ, ਤੂੰ ਸਾਰਿਆਂ ਦਾ, ਤੂੰ ਸਭ ਦੇ ਸਮਾਇਆ। ਇਸ ਲਈ ਅਕਾਲ ਪੁਰਖ ਵਾਹਿਗੁਰੂ, ਤੁਸੀਂ ਨਦਰ ਕਿਰਪਾ ਕਰੋ, ਹੇ ਮੇਰੇ ਸਾਹਾ ਮੇਰੇ ਮਾਲਕ ਜੀ, ਹੇ ਮੇਰੇ ਸ਼ਾਹ ਮਾਲਕ, ਨਦਰ ਕਿਰਪਾ ਕਰੋ, ਸਾਰਿਆਂ ਵਿੱਚ ਸਮਾਏ ਹੋਏ ਹੋ, ਕਿਰਪਾ ਕਰਕੇ ਅਰਦਾਸ ਪ੍ਰਵਾਨ ਕਰੋ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰਿਆਂ ਦੀ ਆਸ ਹੈ, ਬੰਦਾ ਸਾਰਿਆਂ ਦੀ ਆਸ ਨਹੀਂ ਬਣ ਸਕਦਾ। ਸਾਧ ਸੰਗਤ, ਇਹ ਤਾਂ ਸੰਸਾਰ ਵਿੱਚ ਨੇੜੇ ਤੋਂ ਨੇੜੇ ਦਾ ਰਿਸ਼ਤਾ ਹੋਵੇ, ਉਹ ਵੀ ਬੰਦੇ ਦੀਆਂ ਸਾਰੀਆਂ ਆਸਾਂ ਨਹੀਂ ਪੂਰੀਆਂ ਕਰ ਸਕਦਾ। ਮਾਂ ਪਿਓ ਬੱਚਿਆਂ ਦੀਆਂ ਸਾਰੀਆਂ ਇਛਾਵਾਂ ਨਹੀਂ ਪੂਰੀਆਂ ਕਰ ਸਕਦੇ, ਅਧੂਰੀਆਂ ਰਹਿ ਜਾਂਦੀਆਂ ਨੇ, ਰੋਸ ਤੇ ਇਤਰਾਜ ਰਹਿੰਦਾ। ਬੱਚੇ ਮਾਂ ਪਿਓ ਦੀਆਂ ਸਾਰੀਆਂ ਆਸਾਂ ਨਹੀਂ ਪੂਰੇ ਕਰ ਸਕਦੇ। ਜੇ ਕੋਈ ਸਾਰੀਆਂ ਆਸਾਂ ਪੂਰੀਆਂ ਕਰ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ, ਉਹ ਪਿਆਰਾ ਸ਼ਾਹ ਹੈ। ਤੇ ਅਰਦਾਸ ਕੀਤੀ, ਸਭ ਤੋਂ ਜੇ ਧਿਆਵੇ ਮੇਰੇ ਸ਼ਾਹ, ਹੇ ਅਕਾਲ ਪੁਰਖ ਵਾਹਿਗੁਰੂ, ਸਭ ਤੈਨੂੰ ਤੇ ਆਉਂਦੇ, ਤੂੰ ਸਾਰਿਆਂ ਦੀ ਆਸ ਹੈ ਔਰ ਪੂਰੀ ਵੀ ਕਰਨਾ। ਇੱਕ ਨੁਕਤਾ, ਤੁਸੀਂ ਰੋਜ਼ ਬਾਣੀ ਪੜ੍ਹਦੇ ਹੋ, ਮਨੁੱਖ ਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ, ਅੱਧ ਵਿਚਕਾਰ ਰਹਿ ਜਾਂਦੀਆਂ ਨੇ। ਕਿਉਂ? ਕਿਉਂਕਿ ਉਮਰ ਵੱਧਦੀ ਜਾਂਦੀ ਹੈ, ਵੱਡਾ ਹੁੰਦਾ ਜਾਂਦਾ ਬੰਦਾ। ਇਹਨੂੰ ਆਪਾਂ ਦੂਜੇ ਸ਼ਬਦਾਂ 'ਚ ਕਹੀਏ, ਅਸਲੀਅਤ ਵਿੱਚ ਉਮਰ ਘੱਟਦੀ ਜਾਂਦੀ ਹੈ। ਉਹ ਤਾਂ ਘਟੇ ਦਿਨ ਸੁਰੈਣਾ ਦੇ, ਉਮਰ ਘੱਟਦੀ ਜਾਂਦੀ ਹੈ, ਇਹ ਛਾਵਾਂ ਵੱਧਦੀਆਂ ਜਾਂਦੀਆਂ ਨੇ। ਆ ਵੀ ਹੋ ਜਾਏ, ਆ ਵੀ ਹੋ ਜਾਏ, ਆ ਵੀ ਹੋ ਜਾਏ, ਉਮਰ ਘੱਟਦੀ ਜਾਂਦੀ, ਛਾਵਾਂ ਵੱਧਦੀਆਂ ਜਾਂਦੀਆਂ, ਅੱਧ ਵਿਚਕਾਰ ਬੰਦਾ ਮਰ ਜਾਂਦਾ, ਇਹ ਛਾਵਾਂ ਰਹਿ ਜਾਂਦੀਆਂ ਨੇ, ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਛਾਵਾਂ ਕਰਕੇ ਨੂੰ ਫਿਰ ਜਨਮ ਲੈਣਾ ਪੈਂਦਾ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਕਿਹਾ, ਆ ਮੈਂ ਤੈਨੂੰ ਰਾਹ ਦੱਸਾਂ, ਤੇਰੀਆਂ ਸਾਰੀਆਂ ਛਾਵਾਂ ਪੂਰੀਆਂ ਹੋ ਜਾਣਗੀਆਂ, ਤੇਰੀ ਕੋਈ ਇੱਛਾ ਹੀ ਨਹੀਂ ਰਹੇਗੀ, ਤੇਰੀਆਂ ਸਾਰੀਆਂ ਛਾਵਾਂ ਪੂਰੀਆਂ, ਤੇਰੀਆਂ ਸਭ ਭੁੱਖਾਂ ਮਿਟ ਜਾਣਗੀਆਂ, ਤੂੰ ਰੱਜ ਜਾਏਗਾ, ਦੁਆਰਾ ਜਨਮ ਮਰਨ ਵਿੱਚ ਨਹੀਂ ਆਏਗਾ। ਮਹਾਰਾਜ ਉਹ ਕਿਵੇਂ ਕਹਿਣ ਲੱਗੇ, ਮੰਗ ਹੀ ਉਹਦੇ ਕੋਲੋਂ ਜਿਹਦੇ ਘਰ ਵਿੱਚ ਸਭ ਕੁਛ ਹੈ, ਮੰਗ ਉਹਦੇ ਕੋਲੋਂ ਜਿਹੜੀਆਂ ਸਾਰੀਆਂ ਛਾਵਾਂ ਤੇਰੀਆਂ ਪੂਰੀਆਂ ਕਰ ਸਕਣ। ਤੇ ਮੰਗਣਾ ਕੀ ਹੈ? ਉਹ ਮੰਗ ਜਿਹਦੇ ਮੰਗਣ ਨਾਲ ਦੁਆਰਾ ਭੁੱਖ ਲੱਗਣੀ ਬੰਦ ਹੋ ਜਾਏ, ਜਿਹਦੇ ਮੰਗਣ ਨਾਲ ਤੇਰੀਆਂ ਇਹ ਛਾਵਾਂ ਰੁਕ ਜਾਣ, ਜਿਹਦੇ ਮੰਗਣ ਨਾਲ ਤੈਨੂੰ ਇੰਜ ਮਹਿਸੂਸ ਹੋਵੇ ਮੇਰੀਆਂ ਸਾਰੀਆਂ ਛਾਵਾਂ ਪੂਰੀਆਂ ਹੋ ਗਈਆਂ। ਮਹਾਰਾਜ ਉਹ ਕੀ ਮੰਗਣਾ? ਹਜ਼ੂਰ ਨੇ ਕਿਹਾ, ਉਹ ਮੰਗ ਤੇਰੀਆਂ ਭੁੱਖਾਂ ਮਿਟ ਜਾਣਗੀਆਂ। ਤੁਸੀਂ ਪੌੜੀ ਪੜ੍ਹੋ, ਰੋਜ਼ ਹੀ ਪੜ੍ਹਦੇ ਹੋ, ਤੁਹਾਨੂੰ ਯਾਦ ਹੈ। ਉੱਥੇ ਮਹਾਰਾਜ ਨੇ ਕਿਹਾ, ਸੱਚਾ ਸਾਹਿਬ ਸੱਚ ਨਾਏ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ, ਉਸ ਨਾਮ ਨੂੰ ਮੰਗ ਤੇ ਆਧਾਰ ਬਣਾ ਲਾ, ਆਸਰਾ ਬਣਾ ਲਾ। ਜਦੋਂ ਮੰਗੇ ਜੋ ਪਦਾਰਥ ਚਾਹੀਦਾ ਉਹ ਮੰਗ, ਪਰ ਨਾਲ ਨਾਮ ਜ਼ਰੂਰ ਮੰਗ ਲਈ, ਨਾਮ ਨੇ ਤੇਰੀਆਂ ਸਾਰੀਆਂ ਛਾਵਾਂ ਪੂਰੀਆਂ ਕਰ ਦੇਣੀਆਂ। ਤੁਸੀਂ ਆਨੰਦ ਸਾਹਿਬ ਦੀ ਪੌੜੀ ਪੜ੍ਹਦੇ ਹੋ, ਉਹ ਵੀ ਪੜ੍ਹਿਓ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਜਿਹਨੇ ਸਾਰੀਆਂ ਛਾਵਾਂ ਤੇਰੀਆਂ ਪੂਰੀਆਂ ਕਰ ਦੇਣੀਆਂ, ਸਭ ਇੱਛਾ ਪੂਰੀਆਂ ਹੋਣਗੀਆਂ, ਅਕਾਲ ਪੁਰਖ ਦਾ ਨਾਮ ਜਪ, ਕਿਉਂਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਦੋਂ ਤੂੰ ਨਾਮ ਜਪੇ ਇੱਕ ਅਰਦਾਸ ਹੋਰ ਕਰਿਆ ਕਰ, ਤੀਰਥਾਂ ਤੇ ਚੱਲ ਜਾ, ਦਾਨ ਕਰ, ਦਇਆ ਕਰ, ਪੁੰਨ ਕਰ, ਇਹ ਸਭ ਕਰਮ ਕੀਤਿਆਂ। ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਹੋ ਸਕਦਾ ਤੈਨੂੰ ਤਿਲ ਜਿੰਨਾ ਮਾਣ ਮਿਲੇ, ਤਿਲ ਜਿੰਨਾ ਮਾੜਾ ਜਿਹਾ, ਤਿਲ ਕਿੰਨਾ ਹੁੰਦਾ, ਪਰ ਜੇ ਤੂੰ ਕਿਤੇ ਆਹ ਕੰਮ ਕਰ ਲੈ, ਫਿਰ ਤੇਰਾ ਬਹੁਤ ਵੱਡਾ ਇਸ਼ਨਾਨ ਅੰਤਰਗਤ ਹੀ ਤੇਰੇ ਤੀਰਥ ਬਣ ਜਾਣਾ, ਉਹਦੇ ਵਿੱਚ ਚੁੱਭੀ ਲਾਇਆ ਕਰ, ਤੂੰ ਨਿਰਮਲ ਹੋ ਜਾਣਾ, ਨਿਰਮਲ ਹੀ ਉਸ ਅਕਾਲ ਪੁਰਖ ਵਿੱਚ ਸਮਾ ਸਕਦਾ। ਜੇ ਤੂੰ ਚਾਹੁੰਦਾ ਇੱਕ ਕੰਮ ਕੀਤਿਆਂ ਤੇਰੇ ਸਾਰੇ ਕਾਰਜ ਸਵਰ ਜਾਣ, ਉਹ ਕੰਮ ਕਰ, ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਤੁਸੀਂ ਪੌੜੀ ਪੜ੍ਹ ਕੇ ਆਏ ਹੋ, ਤੀਰਥ ਤਪ ਦਇਆ ਦਤਦਾਨ, ਜੇ ਕੋ ਪਾਵੇ ਤਿਲਕਾ ਮਾਨ। ਫਿਰ ਕੀ ਕਰ? ਆ ਹੁਣ ਜਿਹੜਾ ਕੰਮ ਕਰ ਰਹੇ ਹੋ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਤੇ ਪਿਆਰ ਨਾਲ ਮਨ ਤੇਰੇ ਅੰਦਰ ਬਣ ਜਾਏ ਭਾਉ ਪ੍ਰੇਮ, ਫਿਰ ਉਹ ਨਾਮ ਜਪਿਆ ਵਾਹਿਗੁਰੂ ਕੇ ਅੰਦਰ ਇਸ਼ਨਾਨ ਹੋ ਰਿਹਾ ਤੇ ਮਲ ਮਲ ਕੇ ਪਤਾ ਕੀ ਨਹਾਉਣਾ। ਜਦੋਂ ਮੈਲ ਵਾਲੀ ਹੋਵੇ, ਜ਼ਿਆਦਾ ਮੈਲ, ਫਿਰ ਮਲ ਮਲ ਕੇ ਧੋਈਦਾ, ਸਾਬਣ ਦੋ ਵਾਰ ਲਾਈਦਾ। ਹਜ਼ੂਰ ਨੇ ਕਿਹਾ, ਜੇ ਤੂੰ ਚਾਹੁੰਦਾ ਤੇਰੇ ਮਨ ਦੀ ਮੈਲ ਧੋਤੀ ਜਾਏ ਤੇ ਮਲ ਮਲ ਕੇ ਇੱਕ ਤਰੀਕੇ ਨਾਲ ਧੋ, ਜਦੋਂ ਤੂੰ ਵਾਹਿਗੁਰੂ ਕਵੇਂ, ਜਦੋਂ ਨਾਮ ਜਪੇ, ਉਦੋਂ ਨਾਲ ਅੰਦਰੋਂ ਇਹ ਕਹਿ ਦਿਆ ਕਰ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ। ਆ ਪੂਰੀ ਪੌੜੀ ਪੜੋ ਹੁਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇੱਕ ਵਾਰ ਸਾਰੇ ਆਖੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ
ਨਾਹੀ ਕੋਏ,
ਸਭ ਗੁਣ ਤੇਰੇ ਮੈਂ
ਨਾਹੀ ਕੋਏ।
बिन गुण किते भगत न होए, बिन गुण किते भगत ना होए, बिन गुण किते भगत ना होए, बिन गुण
किते भगत ना होए।
वाहेगुरु जपदे कहना सब गुण तेरे में नहीं कोई, ये मल मल के तोना है मन नु। अज महाराज हुण बख्शिश कर दे आखरी पंक्ति का की उपदेश है।
ज्यों पावै त्यों रख तू मेरे प्यारे, सच नानक के पातशाह।
हे मेरे सच्चे पातशाह, ज्यों पावै त्यों रख तू मेरे प्यारे, जिवें तुहानू पाउंदा तिवें रख लो। वड्डी गल तां रखना है ना, महाराज मैनू कढ़िओ ना रख लो, जिवें तुहानू चंगा लगदा उवें रख लो। जिन्हों रख लिया वो सब तो बड़ा हो गया। अरदास करनी महाराज रख लो अपने चरणा, इतों तक्यो ना कढ़ो ना, कोई ऐसा कर्म ना हो जाए असी तेरे दर तो तके जाइए। रख लो ज्यों पावे त्यों रख ले मेरे प्यारे। हे काल पुरख वाहिगुरु, हे पातशाह, जिमें तुहानू चंगा लगता है अपने चरणा में रख लो। ये अज दे मुख वाक दी विचार सी। आओ लड़ीवार पावन शब्द सरवण करो जी।
सूही महला पंजवा।
गुरु अर्जन देव महाराज जी सूही राग अंदर बख्शिश करते ने पावन शब्द। गुरु ग्रंथ साहिब जी दे पावन अंग 740 उत्ते सुभायमान है।
गुर कै बचन हृदय ध्यान धारे।
सतगुरु जी कहिंदे गुरु दे बचन नू हिरदे विच ध्यान धारे टका के रख। गुर का बचन वसै जी नले, जी दे अंदर हिरदे विच धार के रख। ये तुहाडे तुसी रोज दे सरोते बैठे हो। गुरु दा बचन ते गुरु दा शब्द अलग अलग चीज है। गुर का शब्द कटै कोट कर्म। गुर का शब्द कटै कोट कर्म। शब्द किते हुए कर्मां नूं कटदा है, बचन कर्मां तों बचाउंदा है। किते कोई माड़ा कर्म ना हो जाए। जदों तुसी अमृत दी दात प्राप्त कीती है, पंज प्यारियां नाल बचन कीता है, उन्हां कहा इन्हां कुरैतां तों बचना है, आ रहत रखनी है, ये गुरु का बचन है। वो हिरदे विच याद रख, अरदास कर तेरे कोलों गुरु का बचन विसर ना जावे।
रसना जाप जपो बनवारी।
दूजी चीज आ गई शब्द, ओनू कहा रसना जाप जपो बनवारी। गुरु का दिता शब्द रसना नाल जप सतनाम श्री वाहिगुरु। गुर सतगुर का जो सिख खाए सो पलके उठर नाम ते आवे। ओ रसना नल गुरु दा शब्द जप।
सफल मूरत दर्शन बलिहारी।
गुरु दे दर्शन तो बलिहार जाया कर, ओदी मूरत सफल है, फल देन वाली है। गुर का शब्द अंतर ध्यान धार है। गुरु दा शब्द ही गुरु दी मूरत है। ओदा ध्यान धर ते ओदे दर्शना तो बलिहार जाया कर।
चरण कमल मन प्राण आधारी।
अरदास कर तेरे प्राणा दा आधार बन जाए वाहिगुरु जी दा चरण कमल नाम। उठदिया बहिंदिया नाम जपे। अकाल पुरख वाहिगुरु दा नाम आधार बना। आठ पहर निकट कर जाने प्रभ का किया मीठा मन। एक नाम संतन आधार, होए रहे सब की पग शार। चरण कमल मन प्राण आधारी, नाम नू आधार बना ला
रहाओ।
सतगुरु जी विश्राम देके बख्शिश कर रहे हन।
साध संग जन्म मरण निवारी।
हुण तीजा कम क्या याद रखो, पहला कम गुरु दा बचन ध्यान च रख, दूजा कर्म क्या रसना नाल नाम जप, ते तीजा कर्म क्या अरदास कर, ओ नाम तेरा आधार बन जाए। हुण अगली गल कही, साध संग जन्म मरण निवारी। साध संगत तो दूर ना चल जाई, तैनू सिखां दे राही होके आउणा है। यही रस्ता है कि साध संगत विच आया कर, तेरा माण मिटेगा। जदों दूजियां दे दर्शन करोगे ना, महसूस हुंदा है वह किवें सुरत जोड़ के बैठा है, किन्ना चिर हो गया वह अखां नेत्र मूंद के कीर्तन सुन रहा है, सिखा तेरा मन क्यों नहीं टिकदा, वह किन्नी बाणी पढ़ रहा है, हर रोज आउंदा है। दूजियां वल वेख के माण मिटना चाहिए, किसी दियां कमियां कढ़न ना आया करो। आपां गुण सिखिए, इनू साध संगत कहिंदे ने। हजूर ने कहा एक सिख दोए साध संग पंजी परमेश्वर। भाई गुरदास जी कहिंदे ने सो साध संगत विच ही जन्म मरण दी खलासी होएगी, ਇਸ ਲਈ ਸਾਧ ਸੰਗਤ ਅਗਲਾ ਕਰਮ ਕਰਨਾ ਹੈ।
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
ਇਹਨੇ ਫਿਰ ਸੰਗਤ ਵਿੱਚ ਆ ਕੇ ਕੀ ਕਰਨਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਅੰਮ੍ਰਿਤ ਕਥਾ ਸੁਣ ਕੰਨਾਂ ਨਾਲ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾ ਸੰਗਤ ਭਜ ਕੇਵਲ ਨਾਮ। ਅੱਜ ਮਹਾਰਾਜ ਨੇ ਕਿਹਾ ਅੰਮ੍ਰਿਤ ਕਥਾ ਜਿਹੜੀ ਮਰਨ ਵਾਲੀ ਨਹੀਂ ਹੈ, ਸੰਸਾਰ ਦੀਆਂ ਗੱਲਾਂ ਮਰ ਜਾਂਦੀਆਂ ਨੇ, ਅਮਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਕਥਾ ਆਪਣੇ ਕੰਨਾਂ ਨਾਲ ਸੁਣ, ਆਧਾਰ ਬਣਾ।
ਕਾਮ ਕ੍ਰੋਧ ਲੋਭ ਮੋਹ ਤਜਾਰੀ,
ਇਹਦੇ ਨਾਲ ਫਿਰ ਕੀ ਹੋਏਗਾ, ਉਸ ਕਥਾ ਨਾਲ ਤੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਇਹ ਚੀਜ਼ਾਂ ਤੈਨੂੰ ਤਜ ਜਾਣਗੀਆਂ, ਭਾਵ ਤੇਰੇ ਮਨ ਦਾ ਖਹਿੜਾ ਛੱਡ ਜਾਣਗੀਆਂ।
ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ,
ਸੰਗਤ ਵਿੱਚ ਬਹਿ ਕੇ ਨਾਮ ਨੂੰ ਦ੍ਰਿੜ ਕਰ, ਇਸ਼ਨਾਨ ਸੁਚਾਰੀ, ਇਸ ਨਾਮ ਦੇ ਇਸ਼ਨਾਨ ਨਾਲ ਤੂੰ ਸੁੱਚਾ ਹੋ ਜਾਏਗਾ। ਸੁੱਚਾ ਉਹਨੂੰ ਪਰਵਾਨ ਹੈ ਜਿਹੜਾ ਨਾਮ ਨਾਲ ਸੁੱਚਾ ਹੋਵੇ। ਸੋ ਸਤਿਗੁਰੂ ਜੀ ਨੇ ਬਚਨ ਕਿਹਾ ਤੂੰ ਮਨ ਕਰਕੇ ਸੁੱਚਾ ਫਿਰ ਹੋ ਜਾਏਗਾ।
ਕਹੋ ਨਾਨਕ ਇਹੋ ਤਤ ਵਿਚਾਰੀ,
ਹਜ਼ੂਰ ਨੇ ਕਿਹਾ ਇਹੀ ਤਤ ਹੈ, ਇਹੀ ਸ੍ਰੇਸ਼ਟ ਗੱਲ ਹੈ, ਇਸ ਤੋਂ ਉੱਪਰ ਹੋਰ ਕੋਈ ਗੱਲ ਨਹੀਂ, ਇਹ ਸ੍ਰੇਸ਼ਟ ਤਤ ਸੁਣ ਤੇ ਇਹਦੀ ਵਿਚਾਰ ਕਰ।
ਰਾਮ ਨਾਮ ਜਪ ਪਾਰ ਉਤਾਰੀ,
ਮਹਾਰਾਜ ਜੀ ਕਿਹੜਾ ਤੱਤ ਹੈ, ਕਹਿੰਦੇ ਕੋਈ ਗੱਲ ਤੱਤ ਦੀ ਹੈ, ਰਾਮ ਨਾਮ ਜਪ ਪਾਰ ਉਤਾਰੀ, ਕਾਲ ਪੁਰਖ ਦਾ ਨਾਮ ਜਪ ਤੂੰ ਪਾਰ ਲੰਘ ਜਾਏਗਾ, ਇਹੀ ਤੱਤ ਦੀ ਗੱਲ ਹੈ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਆਓ ਫਿਰ ਆਪਣੇ ਮਨ ਨੂੰ ਕਹੋ ਜੇ ਤੱਤ ਹੀ ਇਹ ਹੈ, ਆਪਾਂ ਉਸ ਤੱਤ ਨਾਲ ਮਨ ਨੂੰ ਜੋੜੀਏ, ਇੱਕ ਪਲ ਪੁਕਾਰ ਕੇ ਕਹੋ ਗੁਰੂ ਅੱਗੇ ਅਰਦਾਸ ਕਰਿਓ, ਹੇ ਸਤਿਗੁਰੂ ਇਹ ਮਨ ਗੁਰੂ ਗੁਰੂ ਜਪਣ ਲੱਗ ਜਾਏ, ਕਹੋ ਆਪਣੇ ਮਨ ਨੂੰ ਗੁਰ 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 ਸਦ ਕਰੀਏ ਮੇਰੇ ਮਨ, ਗੁਰ 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 ਸਦ ਕਰੀਏ, ਗੁਰ 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 ਸਦ ਕਰੀਏ ਮੇਰੇ ਮਨ, ਗੁਰ 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 ਸਦ ਕਰੀਏ, ਗੁਰ 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 ਸਦ
ਕਰੀਏ
ਮੇਰੇ ਮਨ, ਗੁਰ ਗੁਰ
ਗੁਰ ਸਤ ਕਰੀਏ,
ਗੱਜ ਕੇ ਗੁਰ 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 ਸਦ
ਕਰੀਏ ਮੇਰੇ ਮਨ, ਗੁਰ 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 ਸਤ ਕਰੀਆ।
ਰਤਨ ਜਨਮ ਸਫਲ ਗੁਰ ਕੀਆ, ਰਤਨ ਜਨਮ ਸਫਲ ਗੁਰ ਕੀਆ, ਰਤਨ ਜਨਮ ਸਫਲ ਗੁਰ ਕੀਆ, ਰਤਨ ਜਨਮ
ਸਫਲ ਗੁਰ ਕੀਆ।
ਦਰਸ਼ਨ ਕੋਵਲ ਹਰੀਆ ਮੇਰੇ ਮਨ, ਗੁਰ 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 ਸਦ ਕਰੀਏ, ਗੁਰ 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 ਸਦ ਕਰੀਏ ਮੇਰੇ ਮਨ, ਗੁਰ 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 ਸਦ ਕਰੀਏ, ਦਰਸ਼ਨ ਕੋਵਲ ਹਰੀਏ ਮੇਰੇ ਮਨ, ਗੁਰ ਗੁਰ
ਗੁਰ ਸਤ ਕਰੀਏ,
ਗੁਰ 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 ਸਦ
ਕਰੀਏ ਮੇਰੇ ਮਨ,
ਗੁਰ 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 ਸਦ ਕਰੀਏ। ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲਹਰੀਏ, ਇਹੀ ਸ੍ਰੇਸ਼ਟ ਤੱਤ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਹਰ ਥਾਂ ਤੇ ਸਹਾਈ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਬਚਨ ਕਹਿੰਦੇ ਨੇ, ਕਹਿੰਦੇ ਦ੍ਰੋਪਦੀ ਕੁਪੀਨ ਮਾਤਰ ਦੇਈ ਜੋ ਮਨੀਸਰੈ, ਤਾਂ ਤੇ ਸਭਾ ਮੱਧ ਬਹਿਓ ਬਸਨ ਪਰਵਾਹ ਜੀ। ਦ੍ਰੋਪਦੀ ਨੇ ਕੋਈ ਦਾਨ ਕੀਤਾ, ਸਿਰਫ ਇੱਕ ਰਿਸ਼ੀ ਦੀ ਪੱਤ ਚੱਕਣ ਲਈ ਆਪਣਾ ਇੱਕ ਹੱਥ ਕੱਪੜਾ ਦਿੱਤਾ, ਤੇ ਜਿੱਦਣ ਦ੍ਰੋਪਦੀ ਨੇ ਭਰੀ ਸਭਾ ਵਿੱਚ ਉਹਦੀ ਪੱਤ ਲੈ ਰਹੀ ਸੀ, ਕੱਲੇ ਕੱਲੇ ਨੂੰ ਵੇਖਿਆ, ਦ੍ਰੋਣਾਚਾਰੀਆ ਗੁਰੂ ਨਾਲ ਬੋਲਿਆ, ਵਿਸ਼ਵਾਮਿੱਤਰ ਨਾਲ ਬੋਲਿਆ, ਜਦੋਂ ਗੁਰੂਆਂ ਦੀ ਸਭਾ ਵਿੱਚ ਬੈਠੀ ਕੋਈ ਧਾਰਮਿਕ ਗੁਰੂ ਨਾ ਹਾਂ ਭਰ ਸਕਿਆ, ਕਿਸੇ ਨੇ ਹਮੀ ਨਾ ਭਰੀ, ਫਿਰ ਇੱਕ ਅਕਾਲ ਪੁਰਖ ਦਾ ਧਿਆਨ ਧਰਿਆ, ਉਹਨੇ ਉਹਦੀ ਪੱਤ ਢੱਕ ਲਈ। ਸਾਧ ਸੰਗਤ ਇਸ ਲਈ ਮਹਾਰਾਜ ਨੇ ਕਿਹਾ ਇੱਕ ਨੂੰ ਜਪ, ਇੱਕ ਨੂੰ ਸਿਮਰ, ਇੱਕ ਅੱਗੇ ਅਰਦਾਸ ਕਰ, ਇਹੀ ਤੱਤ ਹੈ ਕਿ ਰਾਮ ਨਾਮ ਜਪ ਪਾਰ ਉਤਾਰੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸਾਧ ਸੰਗਤ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਆਪ ਸੰਗਤ ਦੀ ਸੇਵਾ ਬਖਸ਼ਦੇ ਹਨ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋ ਤਰੁੱਠ ਕੇ ਨਿਮਾਣਿਆਂ ਨੂੰ ਮਾਣ ਬਖਸ਼ਦੇ ਹਨ, ਆਪ ਸੀਸ ਤੇ ਹੱਥ ਰੱਖ ਕੇ ਸੇਵਾ ਲੈਂਦੇ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।